ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ।
ਕਬੀਰ ਸਾਹਿਬ ਜੀ ਆਪਣੇ ਬਚਾਅ ਵਾਸਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਮਾਇਆ ਉੱਤੋਂ ਬਚਣ ਵਾਸਤੇ।
ਇਨ ਮਾਇਆ ਜਗਦੀਸ਼ ਗੁਸਾਈ
ਸਾਹਿਬ ਕਬੀਰ ਜੀ ਕਹਿੰਦੇ ਹੇ ਪਰਮੇਸ਼ਰ, ਹੇ ਜਗਦੀਸ਼ਰ, ਹੇ ਪ੍ਰਿਥਵੀ ਦੇ ਸਾਈ ਅਕਾਲ ਪੁਰਖ, ਇਸ ਮਾਇਆ ਨੇ
ਤੁਮਰੇ ਚਰਨ ਵਿਸਾਰੇ।
ਪਿੱਛੇ ਵੀ ਜਗਦੀਸ਼ਰ ਸੀ, ਹੁਣ ਵੀ ਪ੍ਰਿਥਵੀ ਦੇ ਸਾਈ ਹੈ, ਤੁਹਾਡੇ ਚਰਨਾਂ ਦਾ ਪਿਆਰ ਇਸ ਮਾਇਆ ਚ ਲੱਗਿਆ ਹੋਇਆ ਨੂੰ ਵਿਸਾਰਤਾ ਮਾਇਆ ਨੇ।
ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ।
ਇਹ ਮਾਰਾ ਤੇਰੇ ਭਗਤ ਅਸੀਂ ਭਗਤੀ ਕਰਨ ਨੂੰ ਤਿਆਰ ਹਾਂ, ਪਰ ਇਹ ਮਾਇਆ ਦਾ ਮੋਹ ਹੈ ਜਾ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਵ ਦੂਜਾ ਲਾਇਆ। ਇਹੀ ਜੀ ਮਾਇਆ ਹੈ, ਇਹ ਸੱਚੇ ਪਾਤਸ਼ਾਹ ਦਾ ਸੁਭਾਅ ਇਹੋ ਜਿਹਾ ਹੈ। ਕਿੰਚਿਤ ਹੱਤੀ ਜਿੰਨੀ ਵੀ ਕਤਰਾ ਮਾਤਰ ਵੀ ਪ੍ਰੀਤੀ ਸਾਡੇ ਦੇਦੇ ਚ ਪੈਦਾ ਨਹੀਂ ਹੋਣ ਦਿੰਦੀ ਇਹ ਮਾਇਆ ਤੇਰੇ ਚਰਨਾਂ ਦੀ।
ਜਨ ਕਹਾ ਕਰੈ ਬੇਚਾਰੇ।
ਅਸੀਂ ਮਹਾਰਾਜ ਜਾਨੂ ਗਰੀਬ ਭਗਤ ਕੀ ਕਰੀਏ ਤੋਂ ਬਚਣ ਵਾਸਤੇ, ਸਾਡੇ ਪਾਸ ਹੋਰ ਕੋਈ ਯਤਨ ਨਹੀਂ ਹੈ ਆਪਦੀ ਸ਼ਰਨ ਤੋਂ ਬਗੈਰ।
ਰਹਾਉ ਤ੍ਰਿਗ ਤਨ ਤ੍ਰਿਗ ਧਨ ਤ੍ਰਿਗ ਇਹ ਮਾਇਆ।
ਸਰਕਾਰ ਹੈ ਉਹ ਸਰੀਰ ਜਿਹੜਾ ਇਸ ਦੇ ਸੰਚਰ ਵਿਚ ਲੱਗਾ ਹੋਇਆ, ਤ੍ਰਿਗ ਹੈ ਉਹ ਧਨ ਜਿਹੜਾ ਵਾਹਿਗੁਰੂ ਦੀ ਸੰਗਤ ਤੋਂ ਬੇਮੁਖ ਕਰਕੇ ਭਜਨ ਤੋਂ ਹੰਕਾਰ ਵਿਚ ਪਾ ਦਿੰਦਾ ਹੈ।
ਤ੍ਰਿਗ ਇਹ ਮਾਇਆ
ਇਹ ਜਿਹੜੀ ਮਾਇਆ ਛਲ ਰੂਪ ਹੈ, ਜੜ ਚੇਤ ਰੂਪ, ਇਹ ਵੀ ਤ੍ਰਿਕਾਰ ਯੋਗ ਹੈ।
ਤ੍ਰਿਗ ਤ੍ਰਿਗ ਮਤ ਬੁੱਧ ਫੰਨੀ।
ਤ੍ਰਿਕਾਰ ਹੈ ਉਹ ਬੁੱਧੀ ਤੇ ਤ੍ਰਿਕਾਰ ਹੈ ਉਹ ਜਿਹੜੀ ਬੁੱਧ ਫੰਨੀ ਨਫਿਆਂ ਵਾਲੀ ਬੁੱਧ ਬਣੀ ਬੈਠੀ ਹੈ, ਵੀ ਇਹ ਪੈਸਿਆਂ ਦੇ ਨਾਲ ਨਫਾ ਹੁੰਦਾ ਜ਼ਿੰਦਗੀ ਦੇ ਵਿਚ, ਪਦਾਰਥ ਹੁੰਦਾ ਆਪਣੀ ਜ਼ਿੰਦਗੀ ਦੇ ਬਣਾਉਣ ਵਾਸਤੇ, ਬੀਮੇ ਬਣਾ ਲਈ ਦੇ ਹੈ। ਇਹੀ ਜੀ ਬੁੱਧ ਜਿਹੜੀ ਫੰਨੀ ਨਾ ਨਫਿਆਂ ਵਾਲੀ ਹੈ ਉਹ ਤ੍ਰਿਕਾਰ ਯੋਗ ਹੈ। ਅਜੇ ਤ੍ਰਿਕਾਰ ਹੈ ਉਹ ਪੁਰਖ, ਤ੍ਰਿਕਾਰ ਉਹਨਾਂ ਦੀ ਬੁੱਧੀ ਨਫਿਆਂ ਚ ਲੱਗੀ ਹੋਈ ਜਿਹੜੀ ਹੈ, ਫਨੀ ਨਾ ਫਨਾਹ ਹੋਣ ਵਾਲੀ ਹੈ, ਇਹਦੇ ਵਿਚ ਲੱਗ ਕੇ ਸਾਰੀ ਦੁਨੀਆਂ ਫਨਾਹ ਹੋ ਚੁੱਕੀ ਹੈ, ਨਫਾ ਮੰਨਦੇ ਹਨ।
ਇਸ ਮਾਇਆ ਕੋ ਦ੍ਰਿੜ ਕਰ ਰੱਖੋ।
ਇਸ ਮਾਇਆ ਨੂੰ ਸੱਚੇ ਪਾਤਸ਼ਾਹ ਜਿਹੜਾ ਪੱਕੀ ਕਰਕੇ ਸਾਂਭ ਕੇ ਰੱਖੇ, ਤੇਰੀ ਹੈ, ਤੇਰੀ ਸਾਂਭਣ ਵਾਲੀ ਹੈ।
ਬਾਂਧੇ ਆਪ ਬਚਨੀ।
ਤੁਹਾਡਾ ਬਚਨ ਹੈ ਨਾ ਮਮ ਮਾਇਆ ਦ੍ਰਤਿਆ, ਗੀਤਾ ਚ ਆਉਂਦਾ ਹੈ ਸੂਤਰ, ਮੇਰੀ ਮਾਇਆ ਬੜੀ ਦੁਸਤਰ ਕਠਣ ਹੈ, ਇਹ ਤੁਹਾਡੇ ਬਚਨ ਕਰਕੇ ਬੰਧੀ ਹੈ ਮਹਾਰਾਜ, ਤੈਂ ਜੀ ਕਹਿ ਮੇਰੀ ਮਾਇਆ ਤਰਨੀ ਬੜੀ ਕਠਣ ਹੈ, ਇਸ ਕਰਕੇ ਮਾਇਆ ਸਾਰਿਆਂ ਨੂੰ ਇਹ ਬੰਨੀ ਜਾਂਦੀ ਹੈ, ਕੈਦ ਕਰੀ ਜਾਂਦੀ ਹੈ, ਆਪਣੇ ਅਧੀਨ ਕਰੀ ਜਾਂਦੀ ਹੈ, ਤੂੰ ਆਪ ਹੀ ਕਿਰਪਾ ਕਰਕੇ ਆਪਦੀ ਨੂੰ ਸਾਂਭ ਕੇ ਰੱਖ। ਇਸੇ ਪ੍ਰਕਾਰ ਬੰਧੇ ਆਪ ਬਚਨੀ। ਹੇ ਮਹਾਰਾਜ ਅਸੀਂ ਆਪਦੇ ਨਾਲ ਬਚਨ ਕੀਤੇ ਸੀ ਗਰਭ ਚ ਵੀ ਧਰਮ ਦੇ ਕਿਰਤ ਕਰਕੇ ਵੰਡ ਕੇ ਖਾਇਆ ਕਰਾਂਗੇ, ਸਵਾਸ ਸਵਾਸ ਨਾਮ ਜਪਿਆ ਕਰਾਂਗੇ, ਉਹ ਅਸੀਂ ਪਰਣ ਹਾਰ ਚੁੱਕੇ ਹਾਂ, ਆਪਦੇ ਬਚਨਾਂ ਨਾਲ ਆਪ ਹੀ ਅਸੀਂ ਮਾਰਾ ਮਾਇਆ ਚ ਬੱਝ ਚੁੱਕੇ ਹਾਂ, ਹੁਣ ਸਾਡਾ ਕੀ ਕਸੂਰ ਹੈ, ਸਾਨੂੰ ਪਰਵਲ ਨੇ ਬੰਨ ਲਿਆ ਹੈ ਆਪਦੇ ਅਧੀਨ ਚ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਅਸੀਂ ਉਹ ਬੱਝ ਗਏ ਹਾਂ ਆਪ ਦੇ ਕਰਾਰਾਂ ਤੋਂ ਭੁੱਲ ਕਰਕੇ, ਆਪਦੇ ਨਾਲ ਕਰਾਰ ਪੂਰੇ ਨਹੀਂ ਰੱਖੇ, ਹੁਣ ਮਹਾਰਾਜ ਆਪ ਹੀ ਕਿਰਪਾ ਕਰਕੇ ਬੰਨਿਆ ਹੋਇਆਂ ਨੂੰ ਆਪ ਹੀ ਬਚੰਨੀ ਬਚਾਉਣਾ ਕਰੋ, ਆਪ ਤੋਂ ਬਿਨਾਂ ਕੌਣ ਬਚਾ ਸਕਦਾ ਹੈ।
ਕਿਆ ਖੇਤੀ ਕਿਆ ਲੇਵਾ ਦੇ।
ਕੀ ਹੈ ਜਿਹੜੀ ਕੋਈ ਆਦਮੀ ਕਿਸੇ ਨੇ ਖੇਤੀ ਕਰ ਲਈ, ਬਾਹਲਾ ਵਣਜ ਕਰ ਲਿਆ, ਲੇਵਾ ਦੇਵੀ ਪੈਸਿਆਂ ਦਾ ਵਪਾਰ ਕਰ ਲਿਆ, ਲਈ ਦੀ ਕਰ ਲਈ ਵਪਾਰ ਦੇ ਨਾਲ,
ਪਰ ਪੰਚ ਝੂਠ ਗੁਮਾਨੇ।
ਪਰਪੰਚ ਜਗਤ ਛਲ ਰੂਪ ਹੈ, ਇਹਦੇ ਝੂਠ ਬੋਲ ਬੋਲ ਕੇ ਲੋਕ ਠੱਗੀ ਮਾਰ ਕੇ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਫ ਨਾ ਜਾਈ, ਫਿਰ ਗੁਮਾਨ ਹੰਕਾਰ ਕਰਦੇ ਇਸ ਮਾਇਆ ਦਾ।
ਕਹਿ ਕਬੀਰ ਤੇ ਅੰਤ ਬਿਗੂਤੇ।
ਸਾਹਿਬ ਕਬੀਰ ਜੀ ਕਹਿੰਦੇ ਉਹ ਅੰਤ ਨੂੰ ਬਗੂਤੇ ਖਰਾਬ ਹੁੰਦੇ ਐਸੇ ਪੁਰਖ।
ਆਇਆ ਕਾਲ ਨਿਦਾਨਾ।
ਜਦੋਂ ਨਿਦਾਨਾ ਮੂਰਖਾਂ ਦਾ ਕਾਲ ਦਾ ਸਮਾਂ ਆ ਜਾਂਦਾ ਹੈ, ਇਸ ਪ੍ਰਕਾਰ ਆਇਆ ਕਾਲ ਨਿਦਾਨਾ ਅੰਤ ਦੇ ਸਮੇਂ ਜਦੋਂ ਕਾਲ ਆ ਗਿਆ।
ਬਿਲਾਵਲ ਸਰੀਰ ਭੀਤਰੇ।
ਕਿਸੇ ਨੂੰ ਪੁੱਛਿਆ ਕਬੀਰ ਸਾਹਿਬ ਜੀ ਪਰਮੇਸ਼ਰ ਦਾ ਕਿਸ ਪ੍ਰਕਾਰ ਸਿਮਰਨ ਕਰਨਾ ਚਾਹੀਦਾ ਹੈ ਤਾਂ ਦੱਸਦੇ ਹਨ।
ਸਰੀਰ ਸਰੋਵਰ ਭੀਤਰ।
ਇਹ ਭਾਈ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਰ ਹੈ, ਜਿਹੜਾ ਬ੍ਰਹਿਮੰਡਾਂ ਚ ਵਿਆਪਕ ਹੈ ਨਾ ਪਰਮੇਸ਼ਰ, ਉਹ ਇੱਕ ਸਰੀਰ ਵਿੱਚ ਵੀ ਹੈ, ਸਾਰਿਆਂ ਨੂੰ ਖੋਜਣ ਦੀ ਲੋੜ ਹੈ ਉਸ ਦੀ। ਹਾਂਜੀ
ਸਰੀਰ ਸਰੋਵਰ ਭੀਤਰ।
ਇਹ ਸਰੀਰ ਤਾਂ ਇੱਕ ਸਰੋਵਰ ਦੀ ਨਿਆਈ ਹੈ, ਇਹਦੇ ਵਿਚ ਮਹਾਰਾਜ ਸਾਹਿਬ ਆਤਮ ਆਨੰਦ ਜਿਹੜਾ ਹੈ, ਜੋ ਉਸਦੇ ਚ ਮਹਾਰਾਜ ਸਾਹਿਬ ਦੀ ਸੱਤਾ ਹੈ, ਇਹ ਜਲ ਦੀ ਨਿਆਈ ਹੈ।
ਆਛਾ ਕਮਲ ਅਨੂਪ,
ਇਹਦੇ ਭੀਤਰ ਬੀਤੀ ਹੈ ਸਰੀਰ ਰੂਪੀ ਸਰੋਵਰ ਦੇ, ਜਿਸ ਵਿੱਚ ਪਰਮੇਸ਼ੁਰ ਦੀ ਸੱਚਾ ਰੂਪ ਪਾਣੀ ਹੈ ਤੇ ਆਛਾ ਕਮਲ ਅਨੂਪ, ਪਰਮੇਸ਼ੁਰ ਜਿਹੜਾ ਆਛਾ ਹੈ ਸੁੰਦਰ ਹੈ ਅਤੇ ਕਮਲ ਦੀ ਨਿਆਈ ਨਿਰਲੇਪ ਹੈ, ਕਰੁਣਾ ਮੈਤਰੀ ਮੋਤਾ ਜਿਹੜੀਆਂ ਪੰਖੜੀਆਂ ਖਿੜੀਆਂ ਹੋਈਆਂ ਉਮਾ ਤੋਂ ਰਹਿਦਾ ਨਿਰਲੇਪ ਰਹਿਣ ਵਾਲਾ ਹੈ, ਸਾਰਿਆਂ ਪਦਾਰਥਾਂ ਚੋਂ, ਇੰਦਰੀਆਂ ਚੋਂ, ਮਨ ਚੋਂ, ਬੁੱਧ ਚੋਂ, ਪ੍ਰਕਿਰਤੀ ਚੋਂ, ਸਾਰਿਆਂ ਚੋਂ ਅਨੂਪਮਾ ਤੋਂ ਰਹਿ ਕਮਲ ਦੀ ਨਿਆਈ ਨਿਰਲੇਪ ਰਹਿੰਦਾ ਹੈ।
ਪਰਮ ਜੋਤ ਗੌਤਮੋ,
ਉਹ ਕੈਸਾ ਪਰਮ ਜੋਤੀ, ਵੱਡਾ ਸਾਰਿਆਂ ਚੰਦ ਸੂਰਜ ਆਦਿਕਾਂ ਦਾ ਜੋਤੀ ਪ੍ਰਕਾਸ਼ਕ ਹੈ। ਪੁਰਖੋਤਮੋ, ਸਾਰੇ ਪੁਰਖ ਉੱਤਮ ਜਿੰਨੇ ਹਨ ਸਾਰਿਆਂ ਦਾ ਪੁਰਖੋਤਮ ਈਸ਼ਵਰ ਮਾਇਆ ਸਬਲ ਬ੍ਰਹਮ ਹੈ।
ਜਾ ਕੈ ਰੀ,
ਫਿਰ ਉਹ ਨਿਰਗੁਣ ਸਰੂਪ ਵੀ ਆਪ ਹੈ, ਜਿਹਦੇ ਰੂਪ ਆਕਾਰ ਨੀ ਕੋਈ, ਨਾ ਇਸਤਰੀ ਹੈ ਨਾ ਨਰ ਹੈ, ਤੇ ਰੇਖ ਮੱਛਕਸ਼ ਆਦਿਕ ਲਕੀਰ ਵੀ ਨੀ ਕੋਈ ਜਾਣੀਦੀ, ਰੂਪ ਨਾ ਰੇਖ ਨੜੰਗ ਕੋਈ ਤ੍ਰੈ ਗੁਣ ਤੇ ਪ੍ਰਭਿੰਨ, ਤੁਸੀਂ ਬੁਝਾਏ ਨਾਨਕਾ ਜੀ ਸੋ ਹੋਵੇ ਸੋ ਪ੍ਰਸੰਨ, ਐਸਾ ਉਹ ਨਿਰਗੁਣ ਸਰੂਪ ਵੀ ਆਪ ਹੀ ਹੈ, ਆਪ ਹੀ ਸਰਗੁਣ ਰੂਪ ਹੈ।
ਹਰੇ ਮਨ ਹਰ ਭਜ ਭਰਮ ਤਜ,
ਮੇਰੇ ਮਨ ਹਰੀ ਦਾ ਭਜਨ ਕਰ ਭਰਮ ਛੱਡ ਦੇ, ਉਹ ਹੀ ਸਾਰਿਆਂ ਦੇ ਅੰਦਰ ਵਿਆਪਕ ਹੈ।
ਜਗ ਜੀਵਨ ਰਾਮ,
ਉਹ ਤਾਂ ਰਾਮ ਸਾਰੇ ਜਗਤ ਦਾ ਜੀਵਨ ਰੂਪ ਹੈ, ਉਹ ਚੇਤਨ ਹੈ ਸਾਰੇ ਜਗਤ ਨੂੰ ਪ੍ਰਕਾਸ਼ਣ ਵਾਲਾ, ਉਹਦੀ ਸੱਤਾ ਨਾਲ ਹੀ ਅੱਖਾਂ ਵੇਖਦੀਆਂ, ਕੰਨ ਸੁਣਦੇ ਹੈ, ਪੈਰ ਚੱਲਦੇ ਹੈ, ਹੱਥ ਪਕੜਦੇ ਹੈ, ਮਨ ਸੰਕਲਪ ਉਠਾਉਂਦਾ, ਬੁੱਧ ਪਦਾਰਥ ਨਿਸ਼ਚੇ ਕਰਦੀ ਹੈ, ਪ੍ਰਕਿਰਤੀ ਸਾਰਿਆਂ ਦੇ ਇੰਦਰੀਆਂ ਦੇ ਵਿੱਚ, ਸਾਰਿਆਂ ਦੇ ਪ੍ਰਾਣਾਂ ਚ, ਸਾਰਿਆਂ ਦੀਆਂ ਸਰੀਰ ਦੇ ਅੰਦਰ ਨਾੜਾਂ ਅੰਦਰ ਪਦਾਰਥਾਂ ਨੂੰ ਸਾਰਿਆਂ ਨੂੰ ਹਜ਼ਮ ਕਰਨ ਦਾ ਕਿਰਿਆ ਕਰ ਰਹੀ ਹੈ।
ਰਹਾਉ ਆਵਤ ਕਸ਼ੂ ਨਾ ਦੀਸਈ,
ਉਸ ਵਾਹਿਗੁਰੂ ਵਿੱਚ ਨਾ ਤਾਂ ਕੋ ਜਨਮ ਕੇ ਆਉਂਦਾ ਹੈ ਤੇ ਨਾ ਮਰ ਕੇ ਕਿਤੇ ਜਾਂਦਾ ਹੈ,
ਨਾ ਦੀਸੈ ਜਾਤ
ਅਤੇ ਨਾ ਕਿਸੇ ਪਾਸੇ ਜਾਂਦਾ ਦਿਸਦਾ ਹੈ, ਉਹ ਇੱਕ ਰਸ ਬ੍ਰਹਮ ਚੇਤਨ,
ਜਹਿ ਉਪਜੈ ਬਿਨਸੈ ਤਹੀ,
ਅਤੇ ਆਪ ਤੋਂ ਉਸ ਪਰਮੇਸ਼ੁਰ ਦੀ ਜੋਤ ਦਾ ਆਉਣਾ ਨੀ ਕੋਈ ਦਿਸਦਾ ਤੇ ਜਾਣਾ ਨੀ ਕੁਛ ਦਿਸਦਾ, ਆਪ ਤੇ ਜਾਤ ਨੂੰ ਦਿਸੇ ਹੀ ਪੈਦਾ ਹੁੰਦਾ ਨੀ ਦਿਸਦਾ, ਨਾ ਜਾਂਦਾ ਦਿਸਦਾ ਮਰ ਕੇ ਕਿਤੇ,
ਜਹਿ ਉਪਜੈ ਬਿਨਸੈ ਤਹੀ,
ਇਹ ਤਾਂ ਸਾਧ ਸੰਗ ਜੀ ਜਹਿ ਉਪਜੈ ਬਿਨਸੈ ਤਹੀ, ਜਿੱਥੋਂ ਜਿਸ ਪਦਾਰਥ ਦਾ ਅਧਿਕਰਨ ਦੇ ਵਿੱਚੋਂ ਜੋ ਜੋ ਪਦਾਰਥ ਪੈਦਾ ਹੁੰਦਾ ਹੈ ਉਹਦੇ ਚ ਬਿਨਸ ਕੇ ਨਾਸ ਹੁੰਦਾ ਹੈ, ਜਿਵੇਂ ਮਿੱਟੀ ਦੇ ਜਿਹੜੇ ਭਾਂਡੇ ਹੈ ਉਹ ਮਿੱਟੀ ਦਾ ਕਾਰਜ ਹੈ, ਬਣ ਕੇ ਫਿਰ ਉਹ ਮਿੱਟੀ ਵਿੱਚ ਹੀ ਮਿਲ ਜਾਂਦੇ ਹੈ, ਜਿਵੇਂ ਪਾਉਣ ਦੇ ਵਿਰੋਲੇ ਹੈ, ਪਾਉਣ ਰੂਪ ਹੀ ਹੈ, ਅੰਤ ਨੂੰ ਪਾਉਣ ਵਿੱਚ ਹੀ ਗੰਠ ਖੁੱਲਣੇ ਕਰਕੇ ਮਿਲ ਜਾਂਦੇ ਹਨ, ਜਿਵੇਂ ਪਾਣੀ ਦੇ ਵਿਰੋਲੇ ਪਾਣੀ ਵਿੱਚ ਹੀ ਪੈਦਾ ਹੁੰਦੇ, ਪਾਣੀ ਚ ਹੀ ਸਥਿਤ ਹੁੰਦੇ, ਪਾਣੀ ਚ ਹੀ ਲੈ ਹੋ ਜਾਂਦੇ ਹੈ, ਜਿਵੇਂ ਅੱਗ ਦੇ ਚੰਗਿਆੜੇ ਅੱਗ ਚੋਂ ਪੈਦਾ ਹੁੰਦੇ, ਅੱਗ ਚ ਦਿੰਦੇ, ਅੱਗ ਚ ਹੀ ਲੈ ਹੋ ਜਾਂਦੇ ਹੈ, ਇਸ ਪ੍ਰਕਾਰ
ਜੈਸੇ ਪੁਰਵਨ ਪਾਤ,
ਇਸ ਪ੍ਰਕਾਰ ਕਹਿੰਦੇ ਪੁਰਵਨ ਚ ਪੱਤੀ ਦੇ ਪੱਤੇ ਹੁੰਦੇ ਹੈ, ਜਿਸ ਤਰ੍ਹਾਂ ਪੁਰਵਨ ਪੱਤੇ ਪਤਲੇ ਕੁੱਜੇ ਜਿਵੇਂ ਬਣਾਏ ਹੁੰਦੇ ਘੁਮਿਆਰਾਂ ਦੇ, ਮਿੱਟੀ ਦੇ ਕਾਰਜ ਹੁੰਦੇ ਹੈ ਤੇ ਮਿੱਟੀ ਵਿੱਚ ਹੀ ਉਹ ਲੈ ਹੋ ਜਾਂਦੇ ਹੈ, ਇਵੇਂ ਸਰੀਰ ਪੰਜਾਂ ਤੱਤਾਂ ਦੀ ਮਿੱਟੀ ਦੇ ਹੈ, ਪਤਲੇ ਕੁੱਜਿਆਂ ਦੀ ਨਹੀਂ ਆਈ, ਇਹਦੇ ਚ ਹੀ ਪਤਨ ਹੋ ਜਾਂਦੇ, ਨਾਸ ਹੋ ਜਾਂਦੇ ਹੈ, ਪੁਰਵਨ ਚ ਪੱਤੀ ਦੇ ਜਿਵੇਂ ਪੱਤਰੇ ਹੁੰਦੇ ਪਾਣੀ ਦੇ ਆਸਰੇ ਕਾਇਮ ਰਹਿੰਦੇ ਹੈ, ਪਾਣੀ ਦੇ ਢਲਣੇ ਕਰਕੇ ਸਮਾਪਤ ਹੋ ਜਾਂਦੇ ਹੈ, ਇਵੇਂ ਸਰੀਰ ਜਿਹੜੇ ਹਨ ਚੇਤਨ ਦੇ ਆਸਰੇ ਹੈ, ਚੇਤਨ ਜਦੋਂ ਆਪਦੀ ਸੱਤਾ ਖਿੱਚ ਲੈਂਦਾ ਉਹਦੇ ਨਾਲ ਪਤਨ ਹੋ ਜਾਂਦਾ, ਨਾਸ ਹੋ ਜਾਂਦੇ ਹਨ।
ਮਿੱਥਿਆ ਕਰ ਮਾਇਆ ਤਜੀ,
ਇਹ ਅਣਹੋਈ ਪ੍ਰਤੀਤ ਹੋ ਰਹੀ ਹੈ, ਮਿੱਥਿਆ ਉਹ ਹੁੰਦਾ ਪਦਾਰਥ ਜਿਹੜਾ ਹੋਵੇ ਨਾ ਤੇ ਪ੍ਰਤੀਤ ਹੋਵੇ, ਜਿਵੇਂ ਮਿਲ ਕ੍ਰਿਸ਼ਨਾ ਦਾ ਪਾਣੀ ਹੈ ਹੁੰਦਾ ਨੀ ਪਰ ਪ੍ਰਤੀਤ ਹੁੰਦਾ, ਜਿਵੇਂ ਸਿੱਪੀ ਚ ਚਾਂਦੀ ਪ੍ਰਤੀਤ ਹੁੰਦੀ ਪਰ ਚਾਂਦੀ ਹੁੰਦੀ ਨੀ ਪਰ ਪ੍ਰਤੀਤ ਹੁੰਦੀ ਹੈ, ਇਸ ਪ੍ਰਕਾਰ ਜਿਵੇਂ ਗੰਧਰਵਾ ਨਗਰੀ ਹੈ, ਮਿੱਥਿਆ ਅਣਹੋਈ ਜਾਣ ਕੇ ਮਾਇਆ ਨੂੰ ਤਿਆਗ ਦਿੱਤਾ ਸੀ ਤਾਂ
ਸੁਖ ਸਹਿਜ ਵਿਚਾਰ,
ਸਹਿਜ ਸਰੂਪ ਦੀ ਵਿਚਾਰ ਚ ਸੁਖ ਦੀ ਪ੍ਰਾਪਤੀ ਹੈ ਜਾਣਿਆ ਹੈ।
ਕਹਿ ਕਬੀਰ ਸੇਵਾ ਕਰੋ,
ਸਾਹਿਬ ਕਬੀਰ ਜੀ ਕਹਿੰਦੇ ਨੇ ਉਸ ਵਾਹਿਗੁਰੂ ਦਾ ਸੇਵਾ ਭਜਨ ਬੰਦਗੀ ਕਰੋ,
ਮਨ ਮੰਝ ਮੁਰਾ,
ਭਾਈ ਸਾਰਿਆਂ ਦੇ ਮਨ ਦੇ ਮੰਝ ਵਿੱਚ ਹੈ ਮੁਰਾਰੀ ਜੋ ਪਰਮੇਸ਼ੁਰ ਹੈ, ਮਨ ਦੇ ਅੰਦਰ ਸਾਰਿਆਂ ਦੇ ਮਨ ਮੈਂ ਆਪ ਮਨ ਆਪਣੇ ਮੈਂ ਜੋਤੀ ਸਰੂਪ ਹੈ, ਮੰਝ ਹਿਰਦੇ ਦਾ ਸਾਖੀ ਰੂਪ ਹੈ ਮੁਰਾਰੀ ਪਰਮੇਸ਼ੁਰ।
ਬਿਲਾਵਲ ਜਨਮ ਮਰਨ ਕਾ ਭ੍ਰਮ ਗਇਆ,
ਸਾਹਿਬ ਕਬੀਰ ਜੀ ਅੱਗੇ ਸਾਧੂਆਂ ਨੂੰ ਪ੍ਰਸ਼ਨ ਕੀਤੇ ਕਿ ਕਬੀਰ ਇਹ ਜੰਮਣ ਮਰਨ ਦਾ ਭਰਮ ਤੁਹਾਡਾ ਕਿਵੇਂ ਨਿਵਰਤ ਹੋਇਆ ਹੈ, ਪਰ ਸੁਣ ਕੇ ਦੱਸਦੇ ਨੇ ਫਿਰ ਸੰਤ ਜੀ ਨੂੰ ਸੁਣੋ,
ਜਨਮ ਮਰਨ ਕਾ ਭ੍ਰਮ ਗਇਆ, ਗੋਬਿੰਦ ਲਿਵ ਲਾਗੀ,
ਸਾਡੀ ਭਾਈ ਗੋਬਿੰਦ ਪਰਮੇਸ਼ਰ ਚ ਲਿਵ ਲੱਗ ਗਈ ਹੈ। ਧਰਤੀ ਦੇ ਜੁੜਨੇ ਕਰਕੇ ਜੰਮਣ ਮਰਨ ਦਾ ਜਿਹੜਾ ਡਰ ਸੀ ਚੱਕਿਆ ਗਿਆ, ਜਿਨ੍ਹਾਂ ਚ ਲਿਵ ਨਹੀਂ ਲੱਗਦੀ ਉਹਨਾਂ ਚ ਜੰਮਣ ਮਰਨ ਦਾ ਡਰ ਬਣਿਆ ਹੀ ਰਹਿੰਦਾ ਹੈ।
ਜੀਵਤ ਸੁਨ ਸਮਾਨਿਆ,
ਅਸੀਂ ਜੀਵਤ ਜੋ ਚੇਤਨ ਹੈ ਜਿਉਂਦਾ ਸਦਾ ਜਾਗਦਾ ਨਾਨਕ ਜੀਵਦਾ ਪੁਰਖ ਤੇ ਆਇਆ, ਉਹ ਸੁਨ ਫੁਰ ਰੂਪ ਵਿਚ ਜਿਉਂਦਾ ਜਿਉਂਦਾ ਜਿਹਦਾ ਚਿੱਤ ਕਾਲ ਆਏ ਤੋਂ ਪਹਿਲਾਂ ਪਹਿਲਾਂ ਅਫੁਰ ਚ ਸਮਾ ਗਿਆ।
ਗੁਰ ਸਾਖੀ
ਗੁਰੂ ਸਾਹਿਬ ਦੀ ਸਿੱਖਿਆ ਕਰਕੇ ਬਿਰਤੀ ਮਨ ਦੀ ਅਵਿਦਿਆ ਰੂਪੀ ਨੀਂਦ ਚੋਂ ਜਾਗ ਪਈ। ਜਦੋਂ ਗਿਆਨ ਵਸਦਾ ਜਾਗੀ ਗੁਰਾਂ ਦੀ ਸਿੱਖਿਆ ਕਰਕੇ, ਉਦੋਂ ਜਿਉਂਦੇ ਜਿਉਂਦੇ ਅਫੁਰ ਚ ਸਮਾ ਗਏ। ਜੋ ਜੀਵਤ ਚੇਤਨ ਸਰੂਪ ਅਫੁਰ ਹੈ ਉਸ ਵਿਚ ਮਨ ਸਮਾ ਗਿਆ ਹੈ।
ਰਹਾਉ ਕਾਸੀ ਤੇ ਧੁਨ ਉਪਜੈ,
ਪੰਡਤ ਪ੍ਰਸ਼ਨ ਕੀਤਾ ਕਿਸੇ ਕਬੀਰ ਜੀ, ਆਪ ਕਿਰਪਾ ਕਰਕੇ ਦੱਸੋ ਇਹ ਕਿੱਥੋਂ ਆਉਂਦਾ ਜੀਵ ਤੇ ਕਿੱਥੇ ਚਲਿਆ ਜਾਂਦਾ ਹੈ? ਤਾਂ ਇਹਦਾ ਉੱਤਰ ਦਿੰਦੇ ਹਨ, ਅਗਲੀ ਤੁਕ ਪੜ੍ਹਨੀ ਹੈ ਪਹਿਲਾਂ ਇਹ ਤੁਕ ਪੜ੍ਹ ਲਓ।
ਕਾਸੀ ਧੁਨ ਉਪਜੈ ਧੁਨ ਕਾਸੀ ਜਾਈ, ਕਾਸੀ ਫੂਟੀ ਪੰਡਤਾ ਧੁਨ ਕਹਾਂ ਸਮਾਈ।
ਪੰਡਤ ਨੂੰ ਕਹਿੰਦੇ ਹਨ ਕਬੀਰ ਜੀ ਦੱਸ ਪਈ ਪੰਡਤਾ ਕਾਸੀ ਫੂਟੀ। ਜਦੋਂ ਕਾਂਸੀ ਘੰਡਿਆਲ ਜਿਹੜੀ ਹੈ ਕਾਂਸੀ ਆਦਕਾਂ ਦੀ ਬਣੀ ਹੋਈ ਧੰਤਾਂ ਦੀ, ਉਹਦੇ ਤੇ ਫੂਟੀ ਹਥੌੜੀ ਮਾਰੀ, ਜਦੋਂ ਉਹਨੂੰ ਕੁੱਟਣਾ ਕੀਤਾ ਫੁੱਟਣਾ ਕੀਤਾ
ਧੁਨ ਕਹਾਂ ਸਮਾਈ।
ਉਹ ਧੁਨ ਕਿੱਥੋਂ ਨਿਕਲੀ ਹੈ ਤੇ ਕਿੱਥੋਂ ਸਮਾਉਂਦੀ ਹੈ ਇਹ ਦੱਸ। ਤਾਂ ਉਹ ਕਹਿਣ ਲੱਗਾ ਮਹਾਰਾਜ ਆਪ ਹੀ ਦੱਸੋ। ਸਾਹਿਬ ਕਬੀਰ ਜੀ ਉੱਤਰ ਦਿੰਦੇ ਹਨ
ਕਾਸੀ ਤੇ ਧੁਨ ਉਪਜੈ,
ਇਹ ਭਾਈ ਉਹ ਕਾਂਸੀ ਦੇ ਬਰਤਨ ਘੰਡਿਆਲ ਤੋਂ ਹੀ ਆਵਾਜ਼ ਨਿਕਲੀ ਹੈ।
ਧੁਨ ਕਾਸੀ ਜਾਏ,
ਅੰਤ ਨੂੰ ਜਦੋਂ ਘੰਡਿਆਲ ਤੇ ਡੱਗਾ ਮਾਰਨੋਂ ਹਟ ਜਾਈਏ, ਪਹਿਲਾਂ ਹੌਲੀ ਆਵਾਜ਼ ਹੋ ਜਾਂਦੀ, ਹੌਲੀ ਹੌਲੀ ਹੁੰਦੀ ਹੁੰਦੀ ਉਹ ਆਪਦੇ ਅਧਿਕਰਨ ਵਿਚੋਂ ਜਿੱਥੋਂ ਆਸਰੇ ਚੋਂ ਨਿਕਲੀ ਹੈ ਉਸੇ ਘੰਡਿਆਲ ਚ ਜਾ ਕੇ ਸਮਾ ਜਾਂਦੀ ਆਵਾਜ਼। ਬਰੀਕ ਬਰੀਕ ਹੋ ਕੇ ਵਿੱਚ ਐਨ ਕੰਨ ਲਾ ਕੇ ਵੇਖਿਆ ਕਰੋ ਤੇ ਉਸਦੇ ਵਿੱਚ ਹੀ ਲੀਨ ਹੁੰਦੀ ਹੈ। ਇਸੇ ਪ੍ਰਕਾਰ
ਕਾਸੀ ਤੇ ਤੁਹਾਨੂੰ ਉਪਜੈ,
ਕਾਸੀ ਫੂਟੀ ਪੰਡਤ ਹੈ ਜਿਸ ਵਕਤ ਹੈ। ਇਸੇ ਪ੍ਰਕਾਰ ਕਹਿੰਦੇ ਨੇ ਕਾਂਸੀ ਤੇ ਕਾਂਸੀ ਕੌਣ ਹੈ? ਅਵਿਦਿਆ ਦਾ ਕਾਰਜ ਹੈ ਸਾਰਾ ਸੰਸਾਰ। ਅਵਿਦਿਆ ਰੂਪੀ ਕਾਂਸੀ ਹੈ ਜਿਹੜੀ ਪੰਜਾਂ ਧਾਤਾਂ ਦਾ ਸਰੀਰ ਬਣਾਇਆ ਘੰਡਿਆਲ ਇਸ ਨੇ, ਇਹਦੇ ਵਿੱਚੋਂ ਮੈਂ ਤੂੰ ਦੀ ਹੰਗਤਾ ਦੀ ਮਮਤਾ ਦੀ ਆਵਾਜ਼ ਇਹ ਧੁਨੀ ਉਪਜਦੀ ਹੈ, ਪ੍ਰਗਟ ਹੋ ਰਹੀ ਹੈ।
ਧੁਨ ਕਾਂਸੀ ਜਾਈ,
ਅੰਤ ਨੂੰ ਕਾਂਸੀ ਜੋ ਅਵਿਦਿਆ ਹੈ ਇਹਦੇ ਵਿੱਚ ਧੁਨੀ ਜਾ ਕੇ ਜਿਹੜੀ ਮੈਂ ਤੂੰ ਦੀ ਹੈ ਲੀਨ ਹੋ ਜਾਂਦੀ ਹੈ।
ਕਾਸੀ ਫੂਟੀ ਪੰਡਤ,
ਜਿਸ ਵੇਲੇ ਕਾਂਸੀ ਦੀ ਨਿਆਈ ਕੰਡਿਆਲ ਕੌਣ ਹੈ? ਅਵਿਦਿਆ। ਜਦੋਂ ਫੁੱਟਦੀ ਨਿਵਰਤ ਹੋ ਗਈ ਹੈ ਵਿਦਵਾਨ,
ਹੁਣ ਕਹਾਂ ਸਮਾ,
ਫਿਰ ਉਹ ਧੁਨ ਆਵਾਜ਼ ਕਿੱਥੇ ਹੈ? ਮੈਂ ਤੂੰ ਦੀ ਜੀਵ ਭਾਵ ਦੀ ਕਹਿੰਦੇ ਸਮਾ ਗਈ, ਉਹ ਚੇਤਨ ਸਰੂਪ ਦੇ ਵਿੱਚ ਲੀਨ ਹੋ ਗਿਆ। ਆਵਾਜ਼ ਵੀ ਵਿਦਿਆ ਕਰਕੇ ਪ੍ਰਗਟ ਹੋਈ ਸੀ, ਵਿਦਿਆ ਦੇ ਮਿਟਣੇ ਕਰਕੇ ਵਿੱਚ ਹੀ ਉਹ ਲੈ ਹੋ ਗਈ।
ਤ੍ਰਿਪਤੀ ਸਾਹਿਬ ਪੇਖਿਆ,
ਫਿਰ ਕਬੀਰ ਜੀ ਤੁਸੀਂ ਵਾਹਿਗੁਰੂ ਨੂੰ ਕਿਵੇਂ ਦਰਸ਼ਨ ਕੀਤੇ ਆ ਦੱਸੋ ਸਾਨੂੰ।
ਤ੍ਰਿਕੁਟੀ ਸੰਧ ਮੈਂ ਪੇਖਿਆ,
ਕਬੀਰ ਜੀ ਕਹਿੰਦੇ ਭਾਈ ਤ੍ਰਿਕੁਟੀ ਜੇ ਕਰਤਾ ਕਰਮ ਕਿਰਿਆ, ਗਿਆਤਾ ਗਿਆਨ ਗੇ, ਧਿਆਤਾ ਧਿਆਨ ਤੇ, ਪਰਮਾਤਾ ਪ੍ਰਮਾਣ ਪਰਮੇਹ ਆਦਿ ਜਿਹੜੀਆਂ ਤਿੰਨ ਗੁਣਾਂ ਦੀ ਰਾਜਸੀ ਤਾਮਸੀ ਸ਼ਾਂਤੀ ਸੁਭਾਅ, ਇਹ ਤ੍ਰਿਕੁਟੀਆਂ ਹੈ ਇੜਾ ਪਿੰਗਲਾ ਔਰ ਸੁਖਮਨਾ ਆਦਿਕ ਜਿਹੜੀਆਂ ਤ੍ਰਿਕੁਟੀਆਂ ਹੈ ਨਾ, ਇਹਨਾਂ ਸਾਰੀਆਂ ਦੇ ਸੰਧ ਮਿਲਿਆ ਹੋਇਆ ਚੇਤਨ ਹੈ, ਮੈਂ ਉਸ ਨੂੰ ਵੇਖਣਾ ਕੀਤਾ ਹੈ।
ਘੱਟ ਹੂੰ ਘੱਟ ਜਾਗੀ,
ਇਹ ਕਦੋਂ ਦੇਖਿਆ ਤੁਸੀਂ? ਕਹਿੰਦੇ ਜਿਸ ਪ੍ਰਕਾਰ ਖੂਹ ਦੇ ਵਿੱਚ ਵੀ ਪਾਣੀ ਹੁੰਦਾ, ਖੜ ਦੀਆਂ ਟਿੰਡਾਂ ਚ ਵੀ ਪਾਣੀ ਆਉਂਦਾ ਹੈ, ਫਿਰ ਚਲੇ ਚ ਵੀ ਪਾਣੀ ਪੈਂਦਾ ਹੈ, ਅਤੇ ਅੱਗੇ ਖਾਲ ਵੀ ਪਾਣੀ ਬਣ ਕੇ ਆੜ ਜਾਂਦੀ ਹੈ ਤੇ ਕਿਆਰੇ ਚ ਵੀ ਪਾਣੀ ਹੁੰਦਾ, ਸਾਰਿਆਂ ਵਿੱਚ ਪਾਣੀ ਮਿਲਿਆ ਹੁੰਦਾ। ਜਿਵੇਂ ਇਵੇਂ ਚੇਤਨ ਸਾਧ ਸਿੰਘ ਜੀ ਅੰਤਾ ਕਰਨ ਤਾਂ ਇੱਕ ਘੜੇ ਖੂਹ ਦੀ ਨਿਆਣੀ ਹੈ, ਉਹਦੇ ਚ ਵੀ ਚੇਤਨ ਮਿਲਿਆ ਹੋਇਆ, ਤੇ ਜਿਹੜੀ ਬਿਰਤੀ ਹੈ ਇਹ ਖਾਲ ਦੀ ਨਿਆਣੀ ਹੈ, ਇਸ ਦੇ ਵਿੱਚ ਵੀ ਮਿਲਿਆ ਹੋਇਆ, ਤੇ ਜਿਹੜਾ ਪਦਾਰਥ ਹੈ ਅੱਗੇ ਜਿਸ ਪਦਾਰਥ ਵੱਲ ਜਾਣਾ ਬਿਰਤੀ ਨੇ ਉਹ ਕਰਮ ਰੂਪ ਹੈ, ਉਹਦੇ ਚ ਵੀ ਕਰਤਾ ਕਰਮ ਕਿਰਿਆ ਰੂਪ ਹੋ ਕੇ ਮਿਲਿਆ ਹੋਇਆ ਚੇਤਨ ਹੈ। ਜਿਵੇਂ ਆਕਾਸ਼ ਸਾਰਿਆਂ ਚ ਮਿਲਿਆ ਹੁੰਦਾ ਹੈ, ਐਂ ਪਰਮੇਸ਼ੁਰ ਦੀ ਜੋਤ ਸਾਰਿਆਂ ਚ ਮਿਲੀ ਹੋਈ ਹੈ, ਇਵੇਂ ਗਿਆਤਾ ਗਿਆਨ ਗੇ ਆਦਿਕ ਧਿਆਤਾ ਧਿਆਨ ਤੇ ਆਦਿਕਾਂ ਚ ਸਾਰਿਆਂ ਚ ਮਿਲਿਆ ਹੋਇਆ ਵੇਖਿਆ ਹੈ ਅਸੀਂ।
ਘੱਟ ਹੂੰ ਘੱਟ ਜਾਗੀ,
ਜਦੋਂ ਘੱਟ ਹਿਰਦੇ ਦੇ ਅੰਦਰ ਘੱਟ ਇੱਕ ਰਸ ਗੁਰਾਂ ਦੁਆਰਾ ਬ੍ਰਹਮਾਕਾਰ ਬਿਰਤੀ ਜਾਗ ਪਈ, ਤੇ ਘੱਟ ਅੰਤਾ ਕਰਨ ਦੇ ਅੰਦਰ ਜਿਹੜੀ ਘਟਾਉਣ ਵਾਲੀ ਸੀ ਸਰੂਪ ਦੇ ਆਨੰਦ ਨੂੰ, ਉਹ ਅਵਿਦਿਆ ਘਟ ਗਈ, ਅੰਦਰੋਂ ਨਿਵਿਰਤ ਹੋ ਗਈ।
ਐਸੀ ਬੁੱਧ ਸਮਾਚਰੀ
ਅਹੀ ਜੀ ਆਤਮ ਬਿਛੈਣੀ ਬੁੱਧ ਸਮੁਖ ਆਚਰੀ ਭਰੀ ਪ੍ਰਕਾਰ ਸਾਨੂੰ ਪ੍ਰਾਪਤ ਹੋਈ ਹੈ।
ਘਟ ਮਾਹ ਤਿਆਗੀ
ਜਿਹੜੀ ਘਟ ਹਿਰਦੇ ਦੇ ਵਿੱਚ ਘਟਾਉਣ ਵਾਲੀ ਸੀ ਅਵਿਦਿਆ ਉਹਦਾ ਤਿਆਗ ਕਰਤਾ। ਘਟ ਵਿੱਚ ਜਿਹੜੀ ਦੁਬਧਾ ਸੀ ਹੰਗਤਾ ਮਮਤਾ ਸੀ ਸਾਰੀ ਤਿਆਗ ਕੇ ਨਿਰਲੇਪ ਹੋ ਗਏ।
ਆਪ ਆਪ ਤੇ ਜਾਣੇ
ਹੁਣ ਸਤਸੰਗ ਜੀ ਆਪ ਜੋ ਸਾਰਿਆਂ ਦਾ ਸਾਖੀ ਰੂਪ ਹੈ ਤੇ ਆਪ ਜੋ ਸਾਰਿਆਂ ਜੋ ਦੈਤ ਆਨੰਦ ਰੂਪ ਹੈ ਉਹ ਆਪਣੇ ਅੰਤਾਕਰਨ ਦੇ ਅੰਦਰ ਆਪਣੇ ਤੁਰਿਆ ਤੁੰਗ ਪਦ ਦੇ ਲੱਖ ਅਰਸ ਦੁਆਰਾ ਆਪਣਾ ਤਤਪਾ ਦਾ ਲੱਖ ਅਰਸ ਰੂਪ ਕਰਕੇ ਜਾਣ ਲਿਆ ਹੈ। ਇਸੇ ਪ੍ਰਕਾਰ ਆਪਾਂ ਬ੍ਰਹਮਾਕਾਰ ਵਿਰਤੀ ਕਰਕੇ ਬ੍ਰਹਮ ਸਰੂਪ ਨੂੰ ਆਪਣਾ ਆਪ ਜਾਣ ਲਿਆ ਹੈ।
ਤੇਜ ਤੇਜ ਸਮਾਨ
ਫੇਰ ਸਾਧ ਸੰਗ ਜਿਹੜਾ ਤੇਜ ਤੇਜ ਸਮਾਨ ਜਿਵੇਂ ਅਗਨੀ ਦਾ ਤੇਜ ਅੱਗ ਚ ਸਮਾ ਜਾਂਦਾ ਹੈ ਤੇਜ ਇਸੇ ਪ੍ਰਕਾਰ ਪਰਤਕ ਚੇਤਨ ਜਿਹੜਾ ਸੀ ਤੇਜ ਉਦੈਤਾਨੰਦ ਚ ਸਮਾ ਗਿਆ ਏਕਤਾ ਹੋ ਗਈ ਉਸ ਵੇਲੇ। ਜਿਵੇਂ ਆਪ ਪਾਣੀ ਚ ਪਾਣੀ ਮਿਲਿਆ ਹੁੰਦਾ ਹੈ ਇਸ ਪ੍ਰਕਾਰ ਬ੍ਰਹਮ ਬੇਟੇ ਦੇ ਤੱਤ ਹਨ ਉਹ ਪਾਣੀ ਚ ਪਾਣੀ ਮਿਲ ਗਿਆ ਜਾਣ ਲਓ। ਉਹ ਕਿਸੇ ਦੇਸ਼ ਨੂੰ ਪ੍ਰਾਣ ਨਹੀਂ ਗਮਨ ਕਰਦੇ ਸਰੀਰ ਤੋਂ ਬਾਹਰ। ਅੱਗ ਵਿੱਚ ਜਿਵੇਂ ਤੇਜ ਅੱਗ ਚ ਅੱਗ ਮਿਲ ਜਾਂਦੀ ਹੈ ਮਿੱਟੀ ਚ ਮਿੱਟੀ ਮਿਲ ਜਾਂਦੀ ਹੈ ਜੈਸੇ ਇੱਕ ਧੂਰ ਤੇ ਕਨੋਕ ਅਨੇਕ ਧੂਰ ਪੂਰਤ ਹੈ ਧੂਰ ਕੇ ਕਨੁਕਾ ਸਭ ਧੂਰ ਹੀ ਕਹਾਏਗੇ। ਜੈਸੇ ਇੱਕ ਨਾਤੇ ਤਰੰਗ ਕੋਟ ਉਪਜਿਤ ਹੈ ਪਾਨ ਕੇ ਤਰੰਗ ਸਭ ਪਾਨ ਹੀ ਕਹਾਏਗੇ। ਇਸ ਪ੍ਰਕਾਰ ਤੈਸੇ ਵੀ ਸਰੂਪ ਤੇ ਅਭੂਤਪੂਰ ਪ੍ਰਗਟ ਹੋਏ ਤਾਂ ਹੀ ਤੇ ਉਪਜ ਸਵੇ ਤਾਂ ਹੀ ਨਿਸਮਾਏਗੇ। ਇਸੇ ਪ੍ਰਕਾਰ ਸਾਧ ਸੰਗੇ ਜੀ ਜੈਸੇ ਇੱਕ ਆਪ ਤੇ ਕਨੁਕਾ ਉਹ ਕੋਟ ਆਗ ਉੱਠੇ ਨਿਆਰੇ ਨਿਆਰੇ ਹੋ ਕੇ ਫਿਰ ਆਗ ਮੈਂ ਸਮਾਏਗੇ। ਇਹਨੇ ਵਿਸ਼ਵ ਸੰਪੂਰਨ ਰੂਪ ਜੋ ਬ੍ਰਹਮ ਹੈ ਉਹ ਤੋਂ ਅਭੂਤ ਸੂਖਮ ਤੱਤ ਜਿਹੜੇ ਹੈ ਤੇ ਭੂਤ ਸਥੂਲ ਤੱਤ ਜਿਹੜੇ ਹਨ ਇਹ ਸੂਖਮ ਤੇ ਸਥੂਲ ਜਿੰਨੀ ਰਚਨਾ ਹੈ ਉਸ ਤੋਂ ਪੈਦਾ ਹੋਈ ਹੈ ਉਸਦੇ ਗਿਆਨ ਕਰਕੇ ਉਹਦੇ ਵਿੱਚ ਹੀ ਲੀਨ ਹੋ ਜਾਣਗੇ। ਕਹੋ ਆਪਣੇ ਅੰਤਾਕਰਨ ਦੇ ਅੰਦਰ ਆਪਣੇ ਸਰੂਪ ਦੇ ਗਿਆਨ ਕਰਕੇ ਆਪਣੇ ਸਾਖੀ ਰੂਪ ਨੂੰ ਜਾਣ ਲਿਆ।
ਕਹੋ ਕਵੀ
ਤੇਜ ਤੇਜ ਸਮਾਨ ਤੇਜ ਪਰਤਕ ਚੇਤਨ ਤੇਜ ਅਦਵੈਤ ਆਨੰਦ ਵਿੱਚ ਸਮਾ ਗਿਆ ਲੀਨ ਹੋ ਗਿਆ।
ਕਹੋ ਕਬੀਰ ਅਬ ਜਾਣਿਆ
ਸਾਹਿਬ ਕਬੀਰ ਜੀ ਕਹਿੰਦੇ ਅਬ ਇਸ ਮਨੁੱਖਾ ਕਾਲ ਦੇ ਵਿੱਚ ਅਸੀਂ ਉਸ ਆਪਣੇ ਸਰੂਪ ਨੂੰ ਸਖਿਆਤ ਕਰਕੇ ਜਾਣਿਆ ਹੈ।
ਗੋਬਿੰਦ ਮਨ ਮੰਨ
ਸਾਡਾ ਮਨ ਗੋਬਿੰਦ ਜੀ ਮਨ ਮੰਨ ਗਿਆ ਹੁਣ ਗੋਬਿੰਦ ਤੋਂ ਬਿਨਾਂ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਐਸਾ ਸਾਡਾ ਮਨ ਮੰਨਿਆ ਉਸ ਰੂਪ ਵਿੱਚ।
ਬਿਲਾਵਲ ਚਰਨ ਕਮਲ ਜਾ ਕੇ ਹਿਰਦੈ ਵਸੈ
ਇਸ ਨੂੰ ਮੰਨਵੇਂ ਕਰਕੇ ਵੀ ਕਰਦੇ ਹੈ ਅਰਥ ਇਹੋ ਹੀ ਇਹਨਾਂ ਤੁਕਾਂ ਦਾ ਚਾਹੇ ਪਹਿਲਾਂ ਕਾਂਸੀ ਦੇ ਰੂਪ ਜੇ ਇੱਥੋਂ ਗ੍ਰਹਿਣ ਕਰ ਲਓ।
ਬਿਲਾਵਲ ਚਰਨ ਕਮਲ ਜਾ ਕੇ ਹਿਰਦੈ ਵਸੈ
ਇੱਕ ਸਾਧ ਸਿੰਘ ਜੀ ਪੰਡਿਤ ਸੀ ਦੇਵ ਨਾਮ ਵਾਲਾ ਉਹ ਕਬੀਰ ਸਾਹਿਬ ਦੇ ਪਾਸ ਆਇਆ ਕਹਿਣ ਲੱਗਾ ਕਬੀਰ ਸਾਹਿਬ ਜੀ ਮੇਰੇ ਅੰਦਰ ਪ੍ਰਕਾਸ਼ ਕਰੋ ਕਿਰਪਾ ਕਰਕੇ ਗਿਆਨ ਦਾ ਤਾਂ ਕਬੀਰ ਸਾਹਿਬ ਜੀ ਲਿਵ ਲਾਉਣ ਵਾਸਤੇ ਉਹਨੂੰ ਸਿੱਖਿਆ ਦਿੰਦੇ ਹਨ।
ਚਰਨ ਕਮਲ ਜਾ ਕੇ ਹਿਰਦੈ ਵਸੈ
ਹੇ ਦੇਵ ਪੰਡਿਤ ਜਿਨ੍ਹਾਂ ਦੇ ਹਿਰਦੇ ਦੇ ਅੰਦਰ ਮਹਾਰਾਜ ਚਰਨਾਂ ਕਮਲਾਂ ਧਿਆਨ ਵਸ ਜਾਂਦਾ ਹੈ
ਉਹ ਜਨ ਕਿਉਂ ਡੋਲੈ ਦੀ
ਉਹ ਕਿਉਂ ਭਾਈ ਡੋਲੂਗਾ ਮਿੱਠਿਆ ਪਦਾਰਥਾਂ ਦੇ ਵਿੱਚ ਹੇ ਦੇਵ ਪੰਡਿਤ ਉਹ ਦੇਵ ਪਰਮੇਸ਼ਰ ਨੂੰ ਛੱਡ ਕੇ ਮਿੱਥਿਆ ਪਦਾਰਥਾਂ ਚ ਕਿਉਂ ਡੋਲੇਗਾ ਨਹੀਂ ਭਟਕੇਗਾ ਮਾਇਆ ਚ।
ਮਾਨੋ ਸਭ ਸੁਖ ਨੌ ਨਿਧ ਤਾਕ
ਜੋ ਮੰਨਣ ਕਰਨ ਵਾਲਾ ਪੁਰਸ਼ ਹੈ ਮੰਨ ਲਓ ਉਹਨਾਂ ਨੂੰ ਸਾਰੇ ਸੁਖ ਰਾਜ ਸੁਖ ਅਤੇ ਦੁਨਿਆਵੀ ਸੁਖ ਬ੍ਰਹਮ ਲੋਕ ਦੇ ਸੁਖ ਇੰਦਰ ਲੋਕ ਦੇ ਸੁਖ ਬਕੁੰਠ ਦੀਆਂ ਮੁਕਤੀਆਂ ਦੇ ਸੁਖ ਸਾਰੇ ਉਹਨੂੰ ਪ੍ਰਾਪਤ ਹੋ ਗਏ ਤੇ ਨਵੇਂ ਨਿਧੀਆਂ 18 ਸਿੱਧੀਆਂ ਵੀ ਉਹਨਾਂ ਦੇ ਪਾਸ ਪ੍ਰਾਪਤ ਹੋ ਗਈਆਂ ਹੈ।
ਸਹਿਜ ਸਹਿਜ ਜਸ ਬੋਲੈ ਦੇ
ਜਿਹੜਾ ਸਹਿਜ ਸ਼ਾਂਤੀ ਦੇ ਨਾਲ ਸਹਿਜ ਸਰੂਪ ਦੇ ਗਿਆਨ ਕਰਕੇ ਉਹਦੇ ਜਸ ਨੂੰ ਜੀਵਨ ਮੁਕਤੀ ਵਾਸਤੇ ਬੋਲਦਾ ਹੈ ਉਹ ਦੇਵ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਦੇਵ ਉਸ ਨੂੰ
ਰਹਾਉ ਤਬ ਇਹ ਮਤ ਜੋ ਸਭ ਮਹਿ ਪੇਖੈ
ਤਦੋਂ ਇਹ ਮਤ ਆਤਮ ਬਿਛੈਣੀ ਪ੍ਰਗਟ ਹੁੰਦੀ ਹੈ ਜਿਸ ਵਕਤ ਸਾਰਿਆਂ ਚ ਵਾਹਿਗੁਰੂ ਦੀ ਜੋਤ ਨੂੰ ਵੇਖ ਲਵੇ ਵੈਰ ਭਾਵ ਛੱਡ ਕੇ
ਕੁਟਲ ਗਾਂਠ ਜਬ ਕੁਟਲ ਗਾਂਠ ਜਬ ਖੋਲੈ ਦੇ
ਜਦੋਂ ਭਾਈ ਕੁਟਲ ਟੇਢ ਤਾਈ ਦੀ ਗੰਠ ਪਈ ਹੈ ਨਾ ਅੰਦਰ ਜਿਹੜੀ ਟੇਢ ਤਾਈ ਹੈ ਇਸ ਗੰਢ ਨੂੰ ਅਵਿਦਿਆ ਕਰਕੇ ਜਿਹੜੀ ਪਈ ਹੋਈ ਹੈ ਸੰਸੇ ਗ੍ਰੰਥੀ ਕਰਮ ਗ੍ਰੰਥੀ ਚਿਰਜਲ ਗ੍ਰੰਥੀ ਇਹ ਕੁਟਲਤਾ ਆਈ ਗੰਢ ਨੂੰ ਜਦੋਂ ਖੋਲ ਦੇਵੇ ਹੇ ਦੇਵ ਪੰਡਿਤ
ਬਾਰੰਬਾਰ ਮਾਇਆ ਤੇ ਅਟਕੇ
ਬਾਰੰਬਾਰ ਮਾਇਆ ਦੇ ਮੋਹ ਵੱਲੋਂ ਅਟਕਾ ਕੇ ਰੱਖੇ ਮਨ ਨੂੰ ਇਸ ਪਾਸੇ ਨਾ ਲੱਗਣ ਦੇਵੇ
ਲੈ ਨਰ ਜਾ ਮਨ ਤੂੰ ਲੈ ਦੇ
ਨਰ ਜਾ ਨਾ ਹੁੰਦਾ ਸਾਸ ਵੀ ਛਾਵੜੇ ਦਾ ਆ ਛਾਬੇ ਜੇ ਤੱਕਣੀਆਂ ਦੇ ਤੋਲਣ ਵਾਲੇ ਹੁੰਦੇ ਸਨ ਨਰਜਾ ਕਹਿੰਦੇ ਧੌਲ ਪੁਰੀਏ ਸੋ ਲੈ ਨਰਜਾ ਮਨ ਤੋਂ ਲੈ ਦੇਵ ਕਹਿੰਦੇ ਨਰਜਾ ਤੱਕੜੀ ਨੂੰ ਲੈ ਕੇ ਇਸ ਪ੍ਰਕਾਰ ਹੈ ਮਨ ਦੇ ਤਾਂ ਹੀ ਤੋਲਣਾ ਕਰੇ ਜਿਵੇਂ ਮਹਾਂਪੁਰਖਾਂ ਦਾ ਪਿਛਲਿਆਂ ਦਾ ਜੀਵਨ ਹੈ ਇਹ ਇੱਕ ਛਾਬੇ ਦੀ ਨਹੀਂ ਆਈ ਤੱਕੜੀ ਦੇ ਨਹੀਂ ਆਈ ਹੈ ਬੁੱਧੀ ਰੂਪ ਤੱਕੜੀ ਵਿੱਚ ਹੈ ਉਹਨਾਂ ਮਹਾਂਪੁਰਖਾਂ ਦਾ ਜੀਵਨ ਰੂਪੀ ਛਾਬੇ ਚ ਪਾ ਕੇ ਜੀਵਨ ਜਿਹੜਾ ਹੈ ਇੱਕ ਪਾਸੇ ਉਹ ਪਾ ਲਵੇ ਇੱਕ ਪਾਸੇ ਆਪਣੇ ਜੀਵਨ ਨੂੰ ਪਾ ਲਵੇ ਵੇਖੇ ਵੀ ਮੇਰਾ ਉਹ ਜਿਹਾ ਜੀਵਨ ਹੈ ਕਿ ਨਹੀਂ ਜਿਹੇ ਜਿਹੇ ਬਜ਼ੁਰਗ ਹੋਏ ਹੈ ਕਰਨੀਆਂ ਵਾਲੇ ਇਸ ਪ੍ਰਕਾਰ ਬੁੱਧੀ ਰੂਪ ਇਸ ਤਰ੍ਹਾਂ ਤਰਾਜੂ ਲੈ ਕੇ ਨਰਜਾ ਤੱਕੜੀ ਲੈ ਕੇ ਮਨ ਨੂੰ ਵਿਚਾਰ ਚ ਲਾਉਣਾ ਕਰੇ ਤਾਂ ਦੇਵ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਦੇਵ
ਜਹਿ ਉਹ ਜਾਏ ਤਹੀ ਸੁਖ ਪਾ
ਫਿਰ ਉਹ ਮਹਾਂਪੁਰਖ ਚਾਹੇ ਬ੍ਰਹਮ ਲੋਕ ਚਲਿਆ ਜਾਏ ਚਾਹੇ ਸਵਰਗ ਚਲਿਆ ਜਾਏ ਚਾਹੇ ਬਕੁੰਠ ਚਲਿਆ ਜਾਏ ਚਾਹੇ ਪਤਾਲ ਚਲਿਆ ਜਾਏ ਚਾਹੇ ਮਾਤ ਲੋਕ ਚ ਜਾਵੇ ਜਿੱਥੇ ਵੀ ਜਾਵੇਗਾ ਸੁਖ ਆਨੰਦ ਨੂੰ ਪਰਮੇਸ਼ਰ ਦੇ ਨੂੰ ਪਾਵੇਗਾ
ਮਾਇਆ ਤਾਸ ਨਾ ਝੂਲੇ ਦੇ
ਉਹਨਾਂ ਦੇ ਤਾਂ ਇਹ ਦੇ ਪੰਡਿਤ ਮਾਇਆ ਨੀ ਆਪਦਾ ਝੋਲਾ ਬੁੱਲਾ ਨੀ ਮਾਰ ਸਕੇਗੀ ਡੁਲਾਵੇਗੀ ਨੀ ਮਾਇਆ ਮੋਹ ਦੇ ਵਿੱਚ ਨੀ ਉਹਨਾਂ ਦੇ ਚਿੱਤ ਡੋਲੇਗਾ ਸਦਾ ਆਨੰਦ ਰਹਿਣਗੇ ਦੇਵ ਪ੍ਰਕਾਸ਼ ਰੂਪ ਬ੍ਰਹਮ ਨੂੰ ਪਾ ਕੇ
ਕਹਿ ਕਬੀਰ ਮੇਰਾ ਮਨ ਮਾਨਿਆ
ਸਾਹਿਬ ਕਬੀਰ ਜੀ ਕਹਿੰਦੇ ਸਾਡਾ ਉਸ ਵਾਹਿਗੁਰੂ ਚ ਮਨ ਮੰਨ ਗਿਆ ਹੈ
ਰਾਮ ਪ੍ਰੀਤ ਕੀ ਉਹ ਲੈ ਦੇ
ਇਹ ਭਾਈ ਰਾਮ ਦੀ ਪ੍ਰੀਤੀ ਦੇ ਓਹਲੇ ਪੜਦੇ ਹੇ ਦੇਵ ਪੰਡਿਤ ਉਸ ਪਰਮੇਸ਼ਰ ਦੇ ਓਹਲਾ ਆਸਰਾ ਲਿਆ ਸੀ ਪ੍ਰੀਤੀ ਦਾ ਪ੍ਰੀਤੀ ਦੇ ਆਸਰੇ ਇਸ ਪ੍ਰਕਾਰ ਕੀ ਉਹ ਲੈ ਦੇਵ ਲੈ ਕਰ ਲਿਆ ਮਨ ਦੇਵ ਪਰਮੇਸ਼ਰ ਦੇ ਵਿੱਚ ਓਹਲਾ ਨਾਮ ਸੁੰਦਰ ਦਾ ਅਰਬੀ ਵਿੱਚ ਹੈ ਰਾਮ ਦੀ ਪ੍ਰੀਤੀ ਸੁੰਦਰ ਦੇ ਆਸਰੇ ਓਹਲੇ ਪਰਦੇ ਦੇ ਵਿੱਚ ਤੇ ਕੀ ਉਹ ਕੀਤਾ ਹੈ ਲੈ ਲੀਨ ਕਰ ਲਿਆ ਹੈ ਦੇਵ ਪਰਮੇਸ਼ਰ ਦੇ ਵਿੱਚ ਮਨ ਨੂੰ ਆਪਣੇ ਨੂੰ
ਬਿਲਾਵਲ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੁਕੋ ਗੁਰ ਕੀਨਾ
ਭਗਤ ਨਾਮਦੇਵ ਜੀ ਜਦੋਂ ਕਿਰਤ ਕਿਰਤ ਹੋਏ ਨਿਹਾਲ ਹੋਏ ਹਨ ਸਤਿਗੁਰਾਂ ਦੇ ਨਾਲ ਮਿਲ ਕਰਕੇ ਉਸ ਵੇਲੇ ਦੇ ਲਾਭ ਨੂੰ ਦੱਸਦੇ ਹਨ ਸਾਰਿਆਂ ਗੁਰਮੁਖਾਂ ਭਗਤਾਂ ਦੇ ਤਾਈ ਇੱਕੋ ਦੁਆ ਤੂਰ ਪਰਮੇਸ਼ਰ ਹੈ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ
ਸਫਲ ਜਨਮ ਮੁਕੋ ਗੁਰ
ਕੀਨਾ ਇਹ ਸੰਤ ਭਗਤ ਜਨੋ ਮੇਰੇ ਗੁਰੂ ਸਾਹਿਬ ਜੀ ਨੇ ਮੇਰਾ ਜਿਹੜਾ ਜਨਮ ਸੀ ਇਹ ਸਫਲਾ ਸਹਿਤ ਗਿਆਨ ਫਲ ਦੇ ਕਰ ਦਿੱਤਾ ਹੈ
ਦੁੱਖ ਵਿਸਾਰ ਸੁਖ ਅੰਤਰ ਲੀਨਾ
ਦੁੱਖਦਾਇਕ ਜਿਹੜਾ ਗਿਆਨ ਸੀ ਉਹ ਮੇਰੇ ਅੰਦਰੋਂ ਵਿਦਿਆ ਕਰ ਦਿੱਤਾ ਹੈ ਸੁਖ ਸਰੂਪ ਗਿਆਨ ਦੇ ਆਨੰਦ ਦੇ ਵਿੱਚ ਸਾਨੂੰ ਲੀਨ ਕਰ ਦਿੱਤਾ ਹੈ ਦੁੱਖ ਜੰਮਣ ਮਰਨ ਦਾ ਵਿਸਰਜਨ ਕਰਤਾ ਹੈ ਵਿਦਿਆ ਕਰਤਾ ਹੈ ਸੁਖ ਨਾਮ ਦੇ ਵਿੱਚ ਲੀਨ ਕਰਤਾ ਹੈ
ਗਿਆਨ ਅੰਜਨ ਮੋਕੋ ਗੁਰ ਦੀਨਾ
ਸਤਿਗੁਰੂ ਮਹਾਰਾਜ ਸਾਹਿਬ ਸਾਨੂੰ ਗਿਆਨ ਰੂਪੀ ਅੰਜਨ ਸੁਰਮਾ ਦਿੱਤਾ ਜੁਗਤ ਰੂਪੀ ਸਲਾਈਆਂ ਦੁਆਰਾ ਮਨ ਬੁੱਧ ਰੂਪੀ ਨੇਤਰਾਂ ਚ
ਰਾਮ ਨਾਮ ਬਿਨ ਜੀਵਨ ਮਨ ਹੀ
ਅਸੀਂ ਬ੍ਰਹਮ ਗਿਆਨ ਦੇ ਪ੍ਰਤਾਪ ਨਾਲ ਜਾਣਿਆ ਜੀਵਨ ਮੁਕਤੀ ਦੇ ਆਨੰਦ ਤੋਂ ਬਿਨਾ ਹੀਣਤਾ ਹੀ ਹੈ ਜੀਵਨ ਮੁਕਤੀ ਪਰਮੇਸ਼ਰ ਦੇ ਨਾਮ ਨਾਲ ਹੁੰਦੀ ਹੈ ਰਾਮ ਦੇ ਨਾਮ ਤੋਂ ਬਿਨਾਂ ਜੀਵਨ ਜਿਹੜਾ ਹੈ ਇਹ ਮਨ ਦਾ ਸਭ ਹੀਣਤਾਈ ਵਾਲਾ ਵਿਕਾਰਾਂ ਚ ਲੱਗਾ ਰਹਿੰਦਾ ਮਨ ਪਾਂਬਰ ਹੋ ਜਾਂਦਾ ਹੈ ਪਰਮੇਸ਼ਰ ਦਾ ਸਿਮਰਨ ਜਿਹੜਾ ਕਰਦਾ ਉਹ ਜੀਵਨ ਵੀ ਹੀਣਾ ਹੈ ਕੁਕਰਮਾਂ ਚ ਲੱਗਾ ਰਹਿੰਦਾ ਮਨ ਵੀ ਹੀਣਾ ਹੈ ਰਿਸ਼ਿਆਂ ਵਿੱਚ ਲੱਗਾ ਰਹਿੰਦਾ ਹੈ
ਰਹਾਉ ਨਾਮ ਦੇ ਸਿਮਰਨ ਕਰ ਜਾਂਦਾ
ਭਗਤ ਨਾਮ ਦੇ ਜੀ ਕਹਿੰਦੇ ਮੈਂ ਤਾਂ ਭਾਈ ਪਰਮੇਸ਼ਰ ਦਾ ਸਿਮਰਨ ਕਰਕੇ ਉਸ ਪਰਮੇਸ਼ਰ ਨੂੰ ਜਾਣਿਆ ਹੈ
ਜਗ ਜੀਵਨ ਸਿਉ ਜੀਉ ਸਮਾਨ
ਜਿਹੜਾ ਸਾਰੇ ਜਗ ਦਾ ਜੀਵਨ ਰੂਪ ਪਰਮੇਸ਼ਰ ਹੈ ਸਾਡਾ ਜੀਵ ਚਿੱਤ ਜਿਹੜਾ ਹੈ ਉਸ ਵਾਹਿਗੁਰੂ ਚ ਸਮਾ ਗਿਆ ਲੀਨਤਾ ਪਾਈ ਹੈ ਜੀਵ ਇਸ ਦੀ ਏਕਤਾ ਕੀਤੀ ਹੈ ਤੁਸੀਂ ਵੀ ਮਹਾਰਾਜ ਸਿਮਰਨ ਕਰੋ ਪਰਮੇਸ਼ਰ ਵਿੱਚ ਤੁਹਾਡਾ ਜਗਤ ਜੀਵਨ ਦੇ ਵਿੱਚ ਤੁਹਾਡਾ ਜੀਵ ਹੈ ਜਿਹੜਾ ਸਮਾ ਜਾਏਗਾ ਭੇਦ ਹੋ ਜਾਏਗਾ ਜਿਵੇਂ ਜਲ ਜਲ ਮਿਲ ਜਾਂਦਾ ਹੈ ਏਕਤਾ ਪਾ ਲਓਗੇ
ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜੀਉ ਸਮਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ